ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥਿਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਮੁਹੱਬਤ ਤੇ ਖਲੂਸ ਭਰਾ ਸਲਾਮ ਕਬੂਲ ਹੋਏ। ਸਾਥਿਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਅੱਜ ਦੇ ਪ੍ਰੋਗਰਾਮ ਦੀ ਤਫਸੀਲ ਕੁਛ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਖੂਬਸੂਰਤ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਇਲਾਹੀ ਪਾਕ ਕਲਾਮ ਚੋਂ ਪੈਗਾਮ ਪੇਸ਼ ਕਰਨਗੇ। ਇਸ ਤੋਂ ਇਲਾਵਾ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਇੱਕ ਹੋਰ ਖੂਬਸੂਰਤ ਗੀਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏਗਾ। ਸੋ ਆਓ ਅੱਜ ਦੇ ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੇ ਆ। रोजाना एडवेंटिस्ट वर्ल्ड रेडियो 24 घंटे का प्रोग्राम जनूबी एशिया के लिए पंजाबी, उर्दू, अंग्रेजी, सिंधी ते दूजियां बहुत सारिया जुबानों विच नशर करता है। सेहत, मतवाजन खुराक, तालीम, खानदानी जिंदगी ते बाइबल मुकद्दस नूं समझन दे लई एडवेंटिस्ट वर्ल्ड रेडियो जरूर सुनो। साड़ी पंजाबी सर्विस का पता लिख लवो। इनचार्ज प्रोग्राम उम्मीद दी किरण, पोस्ट बॉक्स नंबर 32, लाहौर, पाकिस्तान। एडवेंटिस्ट वर्ल्ड रेडियो वालों प्रोग्राम उम्मीद दी किरण नशर किया जा रहा है। हुण वेला है कि असी खुदा दे पाक कलाम चों पैगाम सुनीए। ते अज तुहाडे लई पैगाम खुदा दे खादम अजमत इमैनुअल पेश करनगे। ते आओ अपने दिलां नूं तैयार करिए ते खुदा दे कलाम नूं सुनीए।
यसु मसीह दे नाम विच सारे साथियों नूं सलाम। साथियो, मैं मसीह यसु विच तुहाडा खादिम अजमत इमैनुअल कलामे मुकद्दस दे नाल तुहाडी खिदमत विच हाजिर हाँ। ते मैं खुदावंद खुदा दा शुक्र अदा करना वा कि अज मैं तुहानूं एक बार फिर खुदावंद दा कलाम सुना सकना। साथियों, अज मैं एक ऐसी सच्चाई नूं तुहाडे सामने पेश करांगा जिन्हों सुनन दे बाद तुसी खुद इस गल नूं वेख सकोगे कि किस तरह शैतान खुदा दे कम्मां नूं, खुदा दे कलाम नूं बदलन की कोशिश करदा है। वह खुदा दे कम्मां नूं, खुदा दे कलाम नूं मिटाण की कोशिश करदा है, पर खुदावंद अपने कम्मां नूं, अपने कलाम नूं मिटा नहीं दिंदा। सो जिस तरह खुदावंद खुदा खुद ला तब्दील है, गैर फानी है, उस तरह उहदे कम, उहदा कलाम ला तब्दील है ते गैर फानी है। दुनिया ते इंसान ते मिट सकदा पर खुदा दा कलाम तब्दील नहीं हो सकदा। साथियो, अज मैं तुहानूं बाइबल मुकद्दस की रोशनी विच आ गल दसना चाहवांगा कि किस तरह खुदावंद दे दिन नूं, यानी कि सब्बत नूं बदलन की कोशिश की गई है। खुदा दे दिन नूं, यानी कि सब्बत नूं खत्म करन की कोशिश की गई है, पर खुदावंद दे दिन नूं खत्म नहीं किया जा सकता। साथियों, अज यकीनन तुसी इस गल तों भी वाकिफ हो सकोगे, इस गल नूं भी जान सकोगे कि किन्ने खुदा दे दिन नूं बदलन की कोशिश की है ते खुदा दे सब्बत नूं किहड़े दिन विच तब्दील किया गया है। साथियों, जिवें कि असी पैदाइश की किताब के दो बाब की पहली तीन आयतां विच आ गल पढ़ने आ, इत्थे आ लिखिया होया कि सो आसमान ते जमीन ते उहनां दे कोल लश्कर दा बन्ना खत्म होया ते खुदा अपने कम्मां नूं जिन्हों वह करन दिया सी सत्तवें दिन खत्म किया, ते अपने सारे कम्मां तों जिन्हों वह करन दिया सी सत्तवें दिन फारिग होया। खुदा ने सत्तवें दिन नूं बरकत दित्ती ते इहनूं मुकद्दस ठहराया, क्योंकि उहदे विच खुदा सारी कायनात तों जिन्हों उहने पैदा किया सी, बनाया सी, फारिग होया। सो बाइबल मुकद्दस दे इस हवाले विच आ गल बयान की गई है कि खुदा ने छे दिनां विच पूरी कायनात नूं खलक किया ते सत्तवें दिन उन्हें आराम किया। सत्तवें दिन नूं खुदा ने बरकत दित्ती, उन्हें मुकद्दस ठहराया, क्योंकि उहदे विच खुदा सारी कायनात तों जिन्हों ने पैदा किया सी, बनाया सी, फारिग होया। सो इस वेखने कि खुदावंद ने सत्तवें दिन नूं बरकत दित्ती है ते इस दिन नूं मुकद्दस ठहराया है। तो मुकद्दस का जिहड़ा मतलब है वह है अलहदा करना। सो जदों असीं आ गल कहने आ कि खुदा ने सब्बत नूं मुकद्दस ठहराया है, तो मतलब है कि खुदा ने सब्बत दे दिन नूं दूजियां दिनां तों अलहदा किया है। सो सब्बत दा दिन सत्तवां दिन ने, ते आ दिन बरकत वाला दिन ने, मुकद्दस दिन ने। ते जिवें कि असीं खरूज दी किताब दे 20 बाब दी 8वीं ते 9वीं आयत विच आ गल पढ़ने आ कि याद करके तू सब्बत दा दिन पाक मन्नी, 6 दिन तक तू मेहनत करके अपना सारा काम काज करी, पर सत्तवां दिन खुदावंद तेरे खुदा दा सब्बत है। सो इस हवाले तो साफ जाहिर हो जाता है कि सत्तवां दिन खुदावंद खुदा दा सब्बत है। सो साथियों, असीं आ गल याद रखिए कि खुदा ने 6 दिनां विच आसमान ते जमीन ते समुंदर ते जो कुछ उहनां विच है वे उह सब बनाया ते सत्तवें दिन आराम किया। इस लई खुदावंद ने सब्बत दे दिन नूं बरकत दित्ती ते इहनूं मुकद्दस ठहराया। सो इत्थे हुण आ सवाल पैदा होंदा है कि जिहड़ा सत्तवां दिन ने, जिहड़ा कि खुदा दा दिन ने, सब्बत दा दिन ने, उह किहड़ा दिन ने? इतवार है, पीर है, मंगल है, बुध है, जुमरात है, जुम्मा है या हफ्ता है? आओ साथियों, इस गल नूं जानने लई असीं बाइबल मुकद्दस चों रहनुमाई हासिल करिए। असीं सब तों पहलों मती दी अंजील दे 28वें बाब दी पहली आयत पढ़ांगे, ਇੱਥੇ ਇਹ ਗੱਲ ਬਿਆਨ ਕੀਤੀ ਗਈ ਹੈ ਕਿ ਸਬਤ ਦੇ ਬਾਅਦ ਹਫ਼ਤੇ ਦੇ ਪਹਿਲੇ ਦਿਨ ਪੂਹ ਫੁੱਟਣ ਦੇ ਵੇਲੇ ਮਰੀਅਮ ਮਗਦਲੀਨੀ ਤੇ ਦੂਜੀ ਮਰੀਅਮ ਕਬਰ ਨੂੰ ਵੇਖਣ ਨੂੰ ਆਈਆਂ। ਔਰ ਫਿਰ ਸਾਥੀਓ, ਅਸੀਂ ਮਰਕਜ਼ ਦੀ ਅੰਜੀਲ ਤੇ 16ਵੇਂ ਬਾਬ ਦੀ ਪਹਿਲੀ ਆਇਤ ਵਿੱਚ ਇਹ ਗੱਲ ਪੜ੍ਹਨੇ ਆ ਕਿ ਜਦੋਂ ਸਬਤ ਦਾ ਦਿਨ ਗੁਜ਼ਰ ਗਿਆ ਤੇ ਮਰੀਅਮ ਮਗਦਲੀਨੀ ਤੇ ਯਕੂਬ ਦੀ ਮਾਂ ਮਰੀਅਮ ਤੇ ਸਲੋਮੀ ਨੇ ਖੁਸ਼ਬੂਦਾਰ ਸ਼ੈਵਾਂ ਲਿਆਂ ਤਾਂ ਕਿ ਆ ਕੇ ਉਹਨੂੰ ਮਲਣ। ਉਹ ਹਫ਼ਤੇ ਦੇ ਪਹਿਲੇ ਦਿਨ ਬਹੁਤ ਸਵੇਰੇ ਜਦੋਂ ਸੂਰਜ ਨਿਕਲਿਆ ਹੀ ਸੀ ਕਬਰ ਤੇ ਆਇਆ। ਔਰ ਫਿਰ ਅਸੀਂ ਅਗਰ ਇਹਦੇ ਨਾਲ ਲੂਕਾ ਦੀ ਅੰਜੀਲ ਇਹਦੇ 24 ਬਾਬ ਦੀ ਪਹਿਲੀ ਅੱਜ ਪੜ੍ਹੀਏ ਤੇ ਇੱਥੇ ਇਹ ਗੱਲ ਬਿਆਨ ਕੀਤੀ ਗਈ ਹੈ ਕਿ ਸਬਤ ਦੇ ਦਿਨ ਤੇ ਉਹਨਾਂ ਨੇ ਹੁਕਮ ਦੇ ਮੁਤਾਬਿਕ ਆਰਾਮ ਕੀਤਾ, ਪਰ ਹਫ਼ਤੇ ਦੇ ਪਹਿਲੇ ਦਿਨ ਉਹ ਸਵੇਰ ਸਵੇਰੇ ਹੀ ਉਹਨਾਂ ਖੁਸ਼ਬੂਦਾਰ ਸ਼ੈਵਾਂ ਨੂੰ ਜਿਹੜੀਆਂ ਤਿਆਰ ਕੀਤੀਆਂ ਗਿਆ ਸਨ ਲੈ ਕੇ ਕਬਰ ਤੇ ਆਈਆਂ। ਔਰ ਫਿਰ ਸਾਥੀਓ, ਇੱਕ ਹੋਰ ਹਵਾਲਾ ਮੈਂ ਤੁਹਾਡੀ ਖਿਦਮਤ ਵਿੱਚ ਪੇਸ਼ ਕਰਨਾ ਚਾਹਾਂਗਾ। ਅਗਰ ਅਸੀਂ ਯੋਹੰਨਾ ਦੀ ਅੰਜੀਲ ਇਹਦੇ 20 ਬਾਬ ਦੀ ਪਹਿਲੀ ਅੱਜ ਪੜ੍ਹੀਏ ਤੇ ਇੱਥੇ ਲਿਖਿਆ ਹੋਇਆ ਕਿ ਹਫ਼ਤੇ ਦੇ ਪਹਿਲੇ ਦਿਨ ਮਰੀਅਮ ਮਗਦਲੀਨੀ ਤੜਕੇ, ਯਾਨੀ ਕਿ ਹਜੇ ਹਨੇਰਾ ਹੀ ਸੀ, ਕਬਰ ਤੇ ਆਈ ਤੇ ਪੱਥਰ ਨੂੰ ਕਬਰ ਤੋਂ ਹਟਿਆ ਹੋਇਆ ਵੇਖਿਆ। ਸੋ ਸਾਥੀਓ, ਇਸ ਵੇਲੇ ਮੈਂ ਤੁਹਾਡੇ ਸਾਹਮਣੇ ਚਾਰ ਹਵਾਲੇ ਪੜ੍ਹੇ ਨੇ ਜਿਹੜੇ ਕਿ ਚਾਰ ਅਨਜੀਲ ਤੋਂ ਲੈ ਗਏ ਨੇ। ਸੋ ਅਸਾਂ ਮਤੀ ਦੀ ਅੰਜੀਲ, ਮਰਕਜ਼ ਦੀ ਅੰਜੀਲ, ਲੂਕਾ ਦੀ ਅੰਜੀਲ ਤੇ ਯੋਹੰਨਾ ਦੀ ਅੰਜੀਲ ਚੋਂ ਇੱਕ ਇੱਕ ਹਵਾਲਾ ਪੜ੍ਹਿਆ ਹੈ ਤੇ ਇਹਨਾਂ ਸਾਰਿਆਂ ਹਵਾਲਿਆਂ ਵਿੱਚ ਇਹ ਗੱਲ ਬਿਆਨ ਕੀਤੀ ਗਈ ਹੈ ਕਿ ਹੁਕਮ ਦੇ ਮੁਤਾਬਿਕ ਉਹਨਾਂ ਨੇ ਸਬਤ ਦੇ ਦਿਨ ਆਰਾਮ ਕੀਤਾ, ਪਰ ਹਫ਼ਤੇ ਦੇ ਪਹਿਲੇ ਦਿਨ ਉਹ ਕਬਰ ਤੇ ਆਇਆ। ਸਾਥੀਓ, ਜਿਹੜੀਆਂ ਔਰਤਾਂ ਹਫ਼ਤੇ ਦੇ ਪਹਿਲੇ ਦਿਨ ਕਬਰ ਤੇ ਆਈਆਂ, ਉਹਨਾਂ ਦੇ ਬਾਰੇ ਅਸੀਂ ਬਾਈਬਲ ਮੁਕੱਦਸ ਵਿੱਚ ਆ ਗੱਲ ਪੜ੍ਹਨੇ ਹਾਂ ਕਿ ਉਹ ਮਰੀਅਮ ਮਗਦਲੀਨੀ, ਯਕੂਬ ਦੀ ਮਾਂ ਮਰੀਅਮ, ਸਲੋਮੀ ਤੇ ਔਰ ਦੂਜੀਆਂ ਔਰਤਾਂ ਸਨ। ਸੋ ਆਹ ਔਰਤਾਂ ਖੁਸ਼ਬੂਦਾਰ ਸ਼ਾਮਾ ਲੈ ਕੇ ਆਈਆਂ ਤਾਂ ਕਿ ਆ ਕਬਰ ਤੇ ਆ ਕੇ ਯਸੂ ਮਸੀਹ ਦੇ ਬਦਨ ਤੇ, ਉਹਦੇ ਜਿਸਮ ਤੇ ਉਹਨਾਂ ਖੁਸ਼ਬੂਦਾਰ ਸ਼ਾਮਾ ਨੂੰ ਮਲ ਸਕਣ। ਸੋ ਜਦੋਂ ਉਹ ਹਫ਼ਤੇ ਦੇ ਪਹਿਲੇ ਦਿਨ ਕਬਰ ਤੇ ਆਈਆਂ, ਉਹਨਾਂ ਨੇ ਵੇਖਿਆ ਕਿ ਕਬਰ ਤੇ ਜਿਹੜਾ ਪੱਥਰ ਸੀ ਉਹ ਹਟਿਆ ਹੋਇਆ, ਤੇ ਜਦੋਂ ਉਹ ਕਬਰ ਦੇ ਅੰਦਰ ਗਿਆ ਤੇ ਉਹਨਾਂ ਨੇ ਵੇਖਿਆ ਕਿ ਯਸੂ ਮਸੀਹ ਦਾ ਬਦਨ, ਉਹਦਾ ਜਿਸਮ ਉੱਥੇ ਨਹੀਂ ਹੈ। ਉਸ ਵੇਲੇ ਦੋ ਫਰਿਸ਼ਤੇ ਉਹਨਾਂ ਦੇ ਸਾਹਮਣੇ ਖੜੇ ਹੋਏ ਤੇ ਕਹਿਣ ਲੱਗੇ ਕਿ ਤੁਸੀਂ ਜ਼ਿੰਦਾ ਨੂੰ ਮੁਰਦਿਆਂ ਵਿੱਚ ਕਿਉਂ ਲੱਭਦੀਆਂ ਹੋ। ਸੋ ਸਾਥੀਓ, ਇਹਨਾਂ ਹਵਾਲਿਆਂ ਤੋਂ ਸਾਫ਼ ਆ ਜ਼ਾਹਿਰ ਹੁੰਦਾ ਹੈ ਕਿ ਯਸੂ ਮਸੀਹ ਹਫ਼ਤੇ ਦੇ ਪਹਿਲੇ ਦਿਨ, ਯਾਨੀ ਕਿ ਇਤਵਾਰ ਦੇ ਦਿਨ ਜੀ ਉੱਠੇ। ਤੇ ਜਿਵੇਂ ਕਿ ਅਸੀਂ ਵੇਖਦੇ ਹਾਂ ਕਿ ਪੂਰੀ ਦੁਨੀਆਂ ਵਿੱਚ ਯਸੂ ਮਸੀਹ ਦੇ ਜੀ ਉੱਠਣ ਦੀ ਈਦ ਵੀ ਮਨਾਈ ਜਾਂਦੀ ਹੈ, ਤੇ ਜਿਹੜੇ ਦਿਨ ਯਸੂ ਮਸੀਹ ਦੇ ਜੀ ਉੱਠਣ ਦੀ ਈਦ ਮਨਾਈ ਜਾਂਦੀ ਹੈ ਉਹ ਹੈ ਇਤਵਾਰ ਦਾ ਦਿਨ। ਜਿਹੜਾ ਵੀ ਮਸੀਹੀ ਸ਼ਖਸ ਹੈ ਉਹ ਇਸ ਗੱਲ ਤੇ ਈਮਾਨ ਰੱਖਦਾ ਹੈ, ਇਸ ਗੱਲ ਨੂੰ ਕਬੂਲ ਕਰਦਾ ਹੈ, ਉਹ ਇਸ ਗੱਲ ਵਿੱਚ ਸ਼ੱਕ ਨਹੀਂ ਰੱਖਦਾ ਕਿ ਯਸੂ ਮਸੀਹ ਇਤਵਾਰ ਵਾਲੇ ਦਿਨ ਜੀ ਉੱਠੇ, ਕਿਉਂਕਿ ਇਸ ਗੱਲ ਦੀ ਗਵਾਹੀ, ਇਸ ਗੱਲ ਦੀ ਸ਼ਹਾਦਤ, ਇਸ ਗੱਲ ਦਾ ਜ਼ਿਕਰ ਸਾਨੂੰ ਬਾਈਬਲ ਮੁਕੱਦਸ ਵਿੱਚ ਪੜ੍ਹਨ ਨੂੰ ਮਿਲਦਾ ਹੈ। ਸੋ ਸਾਥੀਓ, ਇਹਦਾ ਮਤਲਬ ਹੈ ਕਿ ਯਸੂ ਮਸੀਹ ਤੇ ਇਤਵਾਰ ਵਾਲੇ ਦਿਨ ਜੀ ਉੱਠੇ, ਪਰ ਉਸ ਤੋਂ ਜਿਹੜਾ ਪਹਿਲੂ ਦਿਨ ਆਉਂਦਾ ਹੈ ਉਹ ਬਾਈਬਲ ਮੁਕੱਦਸ ਦੇ ਮੁਤਾਬਿਕ ਸਬਤ ਦਾ ਦਿਨ ਹੈ। ਜਿਵੇਂ ਕਿ ਅਸਾਂ ਲੂਕਾ ਦੀ ਅੰਜੀਲ ਦੇ 24ਵੇਂ ਬਾਬ ਦੀ ਪਹਿਲੀ ਐਤ ਪੜ੍ਹੀ ਕਿ ਸਬਤ ਦੇ ਦਿਨ ਤੇ ਉਹਨਾਂ ਨੇ ਹੁਕਮ ਦੇ ਮੁਤਾਬਿਕ ਆਰਾਮ ਕੀਤਾ, ਪਰ ਹਫ਼ਤੇ ਦੇ ਪਹਿਲੇ ਦਿਨ ਉਹ ਸਵੇਰ ਸਵੇਰੇ ਕਬਰ ਤੇ ਗਿਆ। ਤੇ ਸਾਥੀਓ, ਅਗਰ ਮੈਂ ਤੁਹਾਡੇ ਕੋਲੋਂ ਆ ਸਵਾਲ ਕਰਾਂ ਕਿ ਹਫ਼ਤੇ ਦਾ ਪਹਿਲਾ ਦਿਨ ਕਿਹੜਾ ਹੈ, ਕਿਹੜਾ ਉਹ ਦਿਨ ਨੇ ਜਿਹੜੇ ਦਿਨ ਯਸੂ ਮਸੀਹ ਜੀ ਉੱਠੇ, ਯਕੀਨਨ ਤੁਸੀਂ ਇਹ ਜਵਾਬ ਦੇਵੋਗੇ ਕਿ ਉਹ ਇਤਵਾਰ ਦਾ ਦਿਨ ਸੀ। ਤੇ ਬਿਲਕੁਲ ਸਾਥੀਓ, ਵਾਕਈ ਇਹ ਗੱਲ ਸੱਚ ਹੈ ਕਿ ਉਹ ਇਤਵਾਰ ਦਾ ਦਿਨ ਸੀ। ਔਰ ਫਿਰ ਅਗਰ ਮੈਂ ਤੁਹਾਡੇ ਕੋਲੋਂ ਆ ਸਵਾਲ ਕਰਾਂ ਕਿ ਇਤਵਾਰ ਤੋਂ ਪਹਿਲੋਂ ਕਿਹੜਾ ਦਿਨ ਆਉਂਦਾ ਹੈ, ਇਹਦਾ ਕੀ ਜਵਾਬ ਤੁਸੀਂ ਦੇਵੋਗੇ? ਬੇਸ਼ੱਕ ਤੁਸੀਂ ਅਗਲ ਕਹੋਗੇ ਕਿ ਇਤਵਾਰ ਤੋਂ ਪਹਿਲੋਂ ਹਫ਼ਤੇ ਦਾ ਦਿਨ ਆਉਂਦਾ ਹੈ। ਤੇ ਸਾਥੀਓ, ਬਾਈਬਲ ਮੁਕੱਦਸ ਦੇ ਮੁਤਾਬਿਕ ਮੈਂ ਤੁਹਾਨੂੰ ਇਹ ਗੱਲ ਦੱਸਣਾ ਚਾਹਾਂਗਾ ਕਿ ਹਫ਼ਤਾ ਹੀ ਸਬਤ ਦਾ ਦਿਨ ਨੇ, ਹਫ਼ਤਾ ਹੀ ਖੁਦਾ ਦਾ ਦਿਨ ਨੇ, ਇਬਾਦਤ ਦਾ ਦਿਨ ਨੇ। ਹਫ਼ਤੇ ਦੇ ਦਿਨ ਨੂੰ ਹੀ ਖੁਦਾ ਨੇ ਬਰਕਤ ਦਿੱਤੀ ਹੈ, ਇਹਨੂੰ ਮੁਕੱਦਸ ਠਹਿਰਾਇਆ ਹੈ। ਉਹਨਾਂ ਔਰਤਾਂ ਨੇ ਵੀ ਸਬਤ ਦੇ ਦਿਨ ਨੂੰ ਪਾਕ ਮੰਨਿਆ। ਯਸੂ ਮਸੀਹ ਸਬਤ ਦੇ ਦਿਨ ਕਬਰ ਵਿੱਚ ਸਨ, ਪਰ ਹਫ਼ਤੇ ਦੇ ਪਹਿਲੇ ਦਿਨ, ਯਾਨੀ ਕਿ ਇਤਵਾਰ ਵਾਲੇ ਦਿਨ, ਜਦੋਂ ਉਹ ਔਰਤਾਂ ਕਬਰ 'ਤੇ ਆਇਆ, ਉਸ ਵੇਲੇ ਉਹਨਾਂ ਨੇ ਯਸੂ ਮਸੀਹ ਨੂੰ ਕਬਰ ਵਿੱਚ ਨਾ ਪਾਇਆ, ਕਿਉਂਕਿ ਯਸੂ ਮਸੀਹ ਜੀ ਉੱਠਿਆ ਸੀ। ਸੋ ਆ ਗੱਲ ਤਾਂ ਸਾਫ਼ ਵਾਜ਼ੇ ਹੋ ਜਾਂਦੀ ਹੈ, ਅਸੀਂ ਬੜੇ ਵਾਜ਼ੇ ਤੌਰ ਨਾਲ ਇਸ ਗੱਲ ਨੂੰ ਜਾਣਨ ਵਾਲੇ ਬਣਦੇ ਹਾਂ ਬਾਈਬਲ ਮੁਕੱਦਸ 'ਚੋਂ ਕਿ ਹਫ਼ਤੇ ਦਾ ਦਿਨ ਹੀ ਸਬਤ ਦਾ ਦਿਨ ਨੇ, ਇਬਾਦਤ ਦਾ ਦਿਨ ਨੇ, ਮੁਕੱਦਸ ਦਿਨ ਨੇ, ਬਰਕਤ ਵਾਲਾ ਦਿਨ ਨੇ। ਅਤੇ ਇਸ ਦਿਨ ਨੂੰ ਹੀ ਖੁਦਾਵੰਦ ਦਾ ਦਿਨ ਕਿਹਾ ਜਾਂਦਾ ਹੈ। ਇਸ ਦਿਨ ਨੂੰ ਹੀ ਯਸੂ ਮਸੀਹ ਨੇ ਇਸ ਨਵੇਂ ਰਹਿੰਦੇ ਹੋਏ ਆ ਪਾਕ ਮੰਨਿਆ। ਯਸੂ ਮਸੀਹ ਦਾ ਦਸਤੂਰ ਸੀ ਕਿ ਉਹ ਸਬਤ ਦੇ ਦਿਨ ਪਾਕ ਮੰਨਦੇ ਸਨ ਅਤੇ ਹੈਕਲ ਵਿੱਚ ਜਾਂਦੇ ਅਤੇ ਲੋਕਾਂ ਨੂੰ ਕਲਾਮ ਸੁਣਾਉਂਦੇ, ਉਹ ਲੋਕਾਂ ਨੂੰ ਸ਼ਿਫਾ ਦਿੰਦੇ। ਯਸੂ ਮਸੀਹ ਨੇ ਇਸ ਦੁਨੀਆਂ ਵਿੱਚ ਰਹਿੰਦੇ ਹੋਏ ਨਾ ਸਿਰਫ ਸਬਤ ਦੇ ਦਿਨ ਨੂੰ ਪਾਕ ਮੰਨਿਆ, ਬਲਕਿ ਉਹਨਾਂ ਨੇ ਸਬਤ ਦੇ ਬਾਰੇ ਲੋਕਾਂ ਨੂੰ ਤਾਲੀਮ ਵੀ ਦਿੱਤੀ ਕਿ ਸਬਤ ਇਨਸਾਨ ਦੇ ਲਈ ਬਣਿਆ ਹੈ, ਨਾ ਕਿ ਇਨਸਾਨ ਸਬਤ ਲਈ। ਇਬਨ ਆਦਮ ਸਬਤ ਦਾ ਮਾਲਿਕ ਹੈ। ਔਰ ਫਿਰ ਯਿਸੂ ਮਸੀਹ ਨੇ ਵੀ ਫਰਮਾਇਆ ਕਿ ਸਬਤ ਦੇ ਦਿਨ ਨੇਕੀ ਕਰਨਾ ਰਵਾ ਹੈ। ਸੋ ਸਾਥੀਓ, ਅਸੀਂ ਵੇਖਦੇ ਕਿ ਯਿਸੂ ਮਸੀਹ ਨੇ ਇਸ ਦੁਨੀਆਂ ਵਿੱਚ ਰਹਿੰਦੇ ਹੋਏ ਆ ਸਬਤ ਦੇ ਦਿਨ ਪਾਕ ਮੰਨਿਆ, ਸਬਤ ਦੇ ਬਾਰੇ ਤਾਲੀਮ ਦਿੱਤੀ, ਔਰ ਫਿਰ ਸ਼ਾਗਿਰਦਾਂ ਨੇ ਵੀ ਸਬਤ ਦੇ ਦਿਨ ਪਾਕ ਮੰਨਿਆ। ਉਹ ਇਸ ਗੱਲ ਨੂੰ ਜਾਣਦੇ ਸਨ ਕਿ ਹਫ਼ਤੇ ਦਾ ਦਿਨ ਹੀ ਸਬਤ ਦਾ ਦਿਨ ਨੇ, ਇਬਾਦਤ ਦਾ ਦਿਨ ਨੇ, ਬਰਕਤ ਵਾਲਾ ਦਿਨ ਨੇ। ਸੋ ਉਹਨਾਂ ਨੇ ਵੀ ਖੁਦਾ ਦੇ ਹੁਕਮ ਨੂੰ ਪੂਰਾ ਕੀਤਾ। ਪਰ ਸਾਥੀਓ, ਅਸੀਂ ਵੇਖਦੇ ਹਾਂ ਕਿ ਆਖਿਰਕਾਰ ਸਬਤ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਗਈ। ਜਿਵੇਂ ਕਿ ਅਸਾਂ ਬਾਈਬਲ ਮੁਕੱਦਸ ਚੋਂ ਸਿੱਖਿਆ ਹੈ ਕਿ ਹਫ਼ਤੇ ਦਾ ਦਿਨ ਸਬਤ ਦਾ ਦਿਨ ਨੇ। ਪਰ ਸਾਥੀਓ, ਇਸ ਦਿਨ ਨੂੰ ਤਬਦੀਲ ਕਰਨ ਦੀ ਕੋਸ਼ਿਸ਼ ਕੀਤੀ ਗਈ, ਇਸ ਦਿਨ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਗਈ। ਤੇ ਦੁਨੀਆ ਦੀ ਤਾਰੀਖ ਸਾਨੂੰ ਆ ਗੱਲ ਦੱਸਦੀ ਏ ਕਿ ਸਨ 321 ਵਿੱਚ ਰੂਮੀ ਬਾਦਸ਼ਾਹ ਨੇ ਸਬਤ ਨੂੰ ਹਫ਼ਤੇ ਦੀ ਬਜਾਏ ਇਤਵਾਰ ਵਿੱਚ ਬਦਲ ਦਿੱਤਾ ਤੇ ਆ ਹੁਕਮ ਜਾਰੀ ਕੀਤਾ ਕਿ ਲੋਕ ਹਫ਼ਤੇ ਨੂੰ ਨਹੀਂ ਬਲਕਿ ਇਤਵਾਰ ਨੂੰ ਸਬਤ ਮੰਨਣ। ਤੇ ਸਾਥੀਓ, ਆ ਹੁਕਮ ਇਨਸਾਨੀ ਜ਼ਿਹਨ ਦੀ ਪੈਦਾਵਾਰ ਏ, ਆ ਹੁਕਮ ਇਨਸਾਨ ਦਾ ਹੈ। ਸੋ ਇਨਸਾਨ ਨੇ ਆ ਹੁਕਮ ਬਣਾਇਆ ਹੈ, ਜਾਰੀ ਕੀਤਾ ਹੈ ਕਿ ਇਤਵਾਰ ਸਬਤ ਦਾ ਦਿਨ ਨੇ, ਜਬਕਿ ਖੁਦਾਵੰਦ ਦਾ ਆ ਹੁਕਮ ਹੈ ਕਿ ਸਬਤ ਹਫ਼ਤੇ ਦਾ ਦਿਨ ਨੇ, ਸੱਤਵਾਂ ਦਿਨ ਨੇ। ਸਾਥੀਓ, ਖੁਦਾ ਦਾ ਬੰਦਾ ਐਮੇ ਅਕਬਰ ਆਪਣੀ ਕਿਤਾਬ ਯੋਮਲ ਸਬਤ ਵਿੱਚ ਇਹ ਗੱਲ ਲਿਖਦਾ ਹੈ ਕਿ ਰੋਮ ਦੀ ਹਕੂਮਤ 168 ਕਬਲੇ ਮਸੀਹ ਵਿੱਚ ਸ਼ੁਰੂ ਹੋਈ। ਉਸ ਵੇਲੇ ਰੂਮੀ ਸਲਤਨਤ ਵਿੱਚ ਦੋ ਬਾਦਸ਼ਾਹ ਸਨ ਤੇ 312 ਵਿੱਚ ਇੱਕ ਫੈਸਲਾਕੁਨ ਜੰਗ ਹੋਈ ਤੇ ਉਸ ਜੰਗ ਤੋਂ ਪਹਿਲਾਂ ਬਾਦਸ਼ਾਹ ਕਸਤਤੀਨ ਨੇ ਰਾਤ ਨੂੰ ਆਸਮਾਨ ਤੇ ਇੱਕ ਰੋਸ਼ਨ ਸਲੀਬ ਵੇਖੀ ਤੇ ਉਹਦੇ ਉੱਤੇ ਲਾਤੀਨੀ ਜ਼ੁਬਾਨ ਵਿੱਚ ਕੁਝ ਲਿਖਿਆ ਹੋਇਆ ਸੀ। ਉਹਨੇ ਦਾਨਿਸ਼ਵਰਾਂ ਨੂੰ, ਹਕਮਤ ਵਾਲੇ ਲੋਕਾਂ ਨੂੰ ਬੁਲਾਇਆ ਤੇ ਉਹਨਾਂ ਨੂੰ ਬਾਦਸ਼ਾਹ ਨੇ ਆ ਦੱਸਿਆ ਕਿ ਮੈਂ ਰਾਤ ਨੂੰ ਇੱਕ ਨਿਸ਼ਾਨ ਵੇਖਿਆ ਤੇ ਉਹਦੇ ਉੱਤੇ ਆ ਅਲਫਾਜ਼ ਲਿਖੇ ਹੋਏ ਸਨ। ਸੋ ਬਾਦਸ਼ਾਹ ਨੂੰ ਦੱਸਿਆ ਗਿਆ ਕਿ ਉਸ ਅਬਾਰਤ ਦਾ ਜਿਹੜਾ ਮਤਲਬ ਹੈ ਉਹ ਹੈ ਕਿ ਇਸ ਨਿਸ਼ਾਨ ਤੋਂ ਫਤਿਹ ਹਾਸਲ ਕਰ। ਸੋ ਜਦੋਂ ਕਸਤਿਨ ਬਾਦਸ਼ਾਹ ਨੇ ਫਤਿਹ ਹਾਸਲ ਕਰ ਲਈ, ਉਸ ਵੇਲੇ ਉਹਨੇ ਐਲਾਨ ਕੀਤਾ 321 ਵਿੱਚ ਕਿ ਹੁਣ ਉਹ ਇਕੱਲਾ ਰੋਮੀ ਸਲਤਨਤ ਦਾ ਵਾਹਿਦ ਬਾਦਸ਼ਾਹ ਹੈ। ਔਰ ਫਿਰ ਸਾਥੀਓ, ਜਦੋਂ ਉਹਨੇ ਉਸ ਗੱਲ ਨੂੰ ਯਾਦ ਕੀਤਾ ਕਿ ਮੈਂ ਆਸਮਾਨ ਤੇ ਇੱਕ ਰੋਸ਼ਨ ਸਲੀਬ ਵੇਖੀ ਸੀ ਜਿਹਦੇ ਉੱਤੇ ਆ ਲਿਖਿਆ ਹੋਇਆ ਸੀ ਕਿ ਐਸੇ ਨਿਸ਼ਾਨ ਤੋਂ ਫਤਿਹ ਹਾਸਲ ਕਰ, ਉਹਨੇ ਇਸ ਗੱਲ ਨੂੰ ਯਾਦ ਰੱਖਦੇ ਹੋਇਆਂ ਮਸੀਹਤ ਨੂੰ ਕਬੂਲ ਕੀਤਾ। ਉਹ ਮਸੀਹ ਬਣ ਗਿਆ ਔਰ ਫਿਰ ਉਹਨੇ ਮਸੀਹਤ ਨੂੰ ਸਰਕਾਰੀ ਮਜ਼ਹਬ ਇਕਰਾਰ ਦਿੱਤਾ। ਸੋ 321 ਵਿੱਚ ਬਾਦਸ਼ਾਹ ਕਸਤੀਨ ਨੇ ਰੋਮੀ ਸਲਤਨਤ ਵਿੱਚ ਇਤਵਾਰ ਨੂੰ ਮੰਨਣ ਦਾ ਹੁਕਮ ਜਾਰੀ ਕਰ ਦਿੱਤਾ। ਇਸ ਤਰ੍ਹਾਂ ਰੋਮੀ ਬਾਦਸ਼ਾਹ ਨੇ ਕਸਤੀਨ ਨੇ ਪੋਪ ਨੂੰ ਉਸ ਵੇਲੇ ਰੋਮ ਦਿੱਤਾ ਜਦੋਂ ਉਹਨੇ ਆਹ ਹੁਕਮ ਜਾਰੀ ਕੀਤਾ ਕਿ ਜ਼ਮੀਨ ਦੀ ਸਾਰੀਆਂ ਕਲੀਸਿਯਾਵਾਂ ਪੋਪ ਦੇ ਇਖਤਿਆਰ ਵਿੱਚ ਨੇ। ਔਰ ਫਿਰ ਸਾਥੀਓ, ਆ ਗੱਲ ਯਾਦ ਰੱਖੋ ਕਿ ਪੋਪ ਪ੍ਰਸਤ ਕਲੀਸਿਯਾ ਦੀ ਬੁਨਿਆਦ 338 ਵਿੱਚ ਰੱਖੀ ਗਈ ਹੈ। ਸੋ 325 ਵਿੱਚ ਰੋਮ ਦੇ ਬਿਸ਼ਪ ਸਿਲਵੈਸਟਰ ਨੇ ਰਸੂਲੀ ਇਖਤਿਆਰ ਨਾਲ ਹਫ਼ਤੇ ਦੇ ਪਹਿਲੇ ਦਿਨ ਨੂੰ ਖੁਦਾਵੰਦ ਦਾ ਦਿਨ ਕਿਹਾ। ਔਰ ਫਿਰ 364 ਵਿੱਚ ਲੁਦੀਕੀਆ ਦੀ ਮਜਲਿਸ ਨੇ ਫੈਸਲਾ ਕੀਤਾ ਕਿ ਮਸੀਹੀ ਲੋਕ ਹਫ਼ਤੇ ਦੇ ਸੱਤਵੇਂ ਦਿਨ ਆਰਾਮ ਨਾ ਕਰਨ ਬਲਕਿ ਕੰਮ ਕਰਨ ਤੇ ਇਤਵਾਰ ਨੂੰ ਇਬਾਦਤ ਕਰਨ। ਸੋ ਸਾਥੀਓ, ਅਸੀਂ ਇਸ ਗੱਲ ਨੂੰ ਵੇਖ ਸਕਦੇ ਹਾਂ ਕਿ ਕਿਸ ਤਰ੍ਹਾਂ ਸਬਤ ਦੇ ਦਿਨ ਨੂੰ, ਜਿਹੜਾ ਕਿ ਹਫ਼ਤੇ ਦਾ ਦਿਨ ਨੇ, ਇਹਨੂੰ ਇਤਵਾਰ ਵਿੱਚ ਬਦਲ ਦਿੱਤਾ ਗਿਆ। ਤੇ ਇਹਨੂੰ ਬਦਲਣ ਵਾਲੇ ਰੋਮੀ ਬਾਦਸ਼ਾਹ ਕਸਤੀਨ ਸੀ ਔਰ ਫਿਰ ਰੋਮ ਦਾ ਪਹਿਲਾ ਬਿਸ਼ਪ ਸਿਲਵੈਸਟਰ, ਜਿਹਨੇ ਆਪਣੇ ਇਖਤਿਆਰ ਨਾਲ ਹਫ਼ਤੇ ਦੇ ਪਹਿਲੇ ਦਿਨ ਨੂੰ ਖੁਦਾਵੰਦ ਦਾ ਦਿਨ ਕਿਹਾ। ਸੋ ਰੋਮ ਦੇ ਬਿਸ਼ਪ ਸਿਲਵੈਸਟਰ ਨੇ 325 ਵਿੱਚ ਇਸ ਗੱਲ ਦਾ ਐਲਾਨ ਕੀਤਾ ਕਿ ਸਬਤ ਹੁਣ ਇਤਵਾਰ ਦਾ ਦਿਨ ਨੇ, ਇਤਵਾਰ ਨੂੰ ਹੀ ਹੁਣ ਇਬਾਦਤ ਕਰਨੀ ਚਾਹੀਦੀ ਹੈ। ਜਦਕਿ ਅਸੀਂ ਵੇਖਦੇ ਕਿ ਰੋਮ ਦੇ ਬਾਦਸ਼ਾਹ ਨੇ 321 ਵਿੱਚ ਆ ਪਹਿਲਾ ਫਰਮਾਨ ਜਾਰੀ ਕੀਤਾ ਕਿ ਇਤਵਾਰ ਨੂੰ ਹੀ ਇਬਾਦਤ ਅਤੇ ਪੂਜਾ ਕਰਨੀ ਚਾਹੀਦੀ ਹੈ। ਸਾਥੀਓ, ਜਿਹੜਾ ਰੋਮ ਦਾ ਬਾਦਸ਼ਾਹ ਸੀ ਉਹ ਦਰਅਸਲ ਇੱਕ ਬੁੱਤ ਪ੍ਰਸਤ ਸੀ ਜਿਹੜਾ ਕਿ ਸੂਰਜ ਦੀ ਪੂਜਾ ਕਰਦਾ ਸੀ। ਸੋ ਉਹਨੇ ਬੁੱਤ ਪ੍ਰਸਤਾਂ ਨੂੰ ਅਤੇ ਉਹਨਾਂ ਲੋਕਾਂ ਨੂੰ ਜਿਹੜੇ ਕਿ ਮਸੀਹ ਸਨ ਉਹਨਾਂ ਨੂੰ ਇਕੱਠਾ ਕਰਨ ਦੇ ਲਈ ਉਹਨੇ ਸੋਚਿਆ ਕਿ ਕਿਉਂ ਨਾ ਮੈਂ ਆ ਹੁਕਮ ਜਾਰੀ ਕਰਾਂ ਕਿ ਲੋਕ ਇਤਵਾਰ ਦੇ ਦਿਨ ਨੂੰ ਮੰਨਣ। ਇਸ ਤਰ੍ਹਾਂ ਲੋਕ ਇਕੱਠੇ ਰਹਿਣਗੇ, ਇੱਕ ਹੀ ਦਿਨ ਦੀ ਇਬਾਦਤ ਕਰਨਗੇ ਔਰ ਫਿਰ ਇਸ ਤਰ੍ਹਾਂ ਮੈਨੂੰ ਆਹ ਵੀ ਪਤਾ ਚੱਲ ਜਾਏਗਾ ਕਿ ਕੌਣ ਮੇਰੇ ਖਿਲਾਫ਼ ਹੈ, ਕੌਣ ਨਹੀਂ ਹੈ। ਸੋ ਬਹੁਤ ਸਾਰੇ ਲੋਕਾਂ ਨੇ ਤਾਂ ਬਾਦਸ਼ਾਹ ਦੇ ਇਸ ਹੁਕਮ ਨੂੰ ਮੰਨ ਲਿਆ, ਪਰ ਜਿਹੜੇ ਖੁਦਾ ਦੇ ਲੋਕ ਸਨ, ਵਫ਼ਾਦਾਰ ਲੋਕ, ਉਹਨਾਂ ਨੇ ਇਸ ਹੁਕਮ ਨੂੰ ਨਾ ਮੰਨਿਆ। ਅਤੇ ਜਦੋਂ ਬਾਦਸ਼ਾਹ ਨੇ ਵੇਖਿਆ ਕਿ ਉਹਨਾਂ ਨੇ ਮੇਰਾ ਹੁਕਮ ਨਹੀਂ ਮੰਨਿਆ, ਬਾਦਸ਼ਾਹ ਨੇ ਉਹਨਾਂ ਨੂੰ ਕਤਲ ਕਰਵਾ ਦਿੱਤਾ। ਸੋ ਖੁਦਾ ਦੇ ਲੋਕਾਂ 'ਤੇ ਜ਼ੁਲਮ ਸਿਤਮ ਕੀਤਾ ਗਿਆ, ਉਹਨਾਂ ਨੂੰ ਕਤਲ ਕਰਵਾਇਆ ਗਿਆ ਅਤੇ ਆ ਸਭ ਕੁਝ ਇਸ ਲਈ ਉਹਨਾਂ ਨੇ ਕੀਤਾ ਕਿਉਂਕਿ ਖੁਦਾ ਦੇ ਲੋਕਾਂ ਨੇ ਖੁਦਾ ਨੂੰ, ਖੁਦਾ ਦੇ ਹੁਕਮ ਨੂੰ, ਉਹਦੇ ਦਿਨ ਨੂੰ ਨਾ ਛੱਡਿਆ, ਜਿਹਦੀ ਵਜ੍ਹਾ ਤੋਂ ਖੁਦਾ ਦੇ ਲੋਕਾਂ ਨੂੰ ਸ਼ਹੀਦ ਹੋਣਾ ਪਿਆ। ਤੇ ਸਾਥੀਓ ਇੱਥੇ ਮੈਂ ਤੁਹਾਨੂੰ ਵੀ ਗੱਲ ਦੱਸਣਾ ਚਾਹਾਂਗਾ ਕਿ ਚੌਥੀ ਮਸੀਹੀ ਸਦੀ ਦੇ ਇਬਤਦਾਈ ਦੌਰ ਵਿੱਚ ਯੂਸੀਸ ਨੇ ਆਪਣੀ ਕਿਤਾਬ ਵਿੱਚ ਆ ਗੱਲ ਲਿਖੀ ਜਿਹਦਾ ਤਾਲੁਕ ਬਿਸ਼ਪ ਸਲਵੈਸਟਰ ਦੇ ਨਾਲ ਸੀ ਜਿਹੜਾ ਕਿ ਰੋਮਨ ਕੈਥਲਿਕ ਦਾ ਮੈਂਬਰ ਸੀ। ਉਹਨੇ ਗੱਲ ਕੀ ਕਿ ਉਹਨਾਂ ਸਾਰੇ ਗੱਲਾਂ ਨੂੰ ਜਿਨ੍ਹਾਂ ਦਾ ਸਬਤ ਦਿਨ ਕਰਨਾ ਜਾਇਜ਼ ਸੀ ਅਸਾਂ ਖੁਦਾ ਦੇ ਦਿਨ ਨੂੰ ਯਾਨੀ ਕਿ ਇਤਵਾਰ ਵਿੱਚ ਤਬਦੀਲ ਕੀਤਾ ਹੈ ਕਿਉਂਕਿ ਬਹੁਤ ਸਾਰੇ ਲੋਕ ਇਸ ਗੱਲ 'ਤੇ ਮੁਤਫਿਕ ਸਨ। ਸੋ ਯਹੂਦੀ ਸਬਤ ਹਫ਼ਤਾ ਹੈ ਜਦਕਿ ਮਸੀਹਾਂ ਦਾ ਸਬਤ ਇਤਵਾਰ ਹੈ। ਸਾਥੀਓ ਆਓ ਖਿਆਲ ਨੇ ਜਿਹੜੇ ਕਿ ਉਹਨੇ ਪੇਸ਼ ਕੀਤੇ, ਪਰ ਅਸੀਂ ਵੇਖਦੇ ਕਿ ਇਹਦੇ ਵਿੱਚ ਕੋਈ ਸਦਾਕਤ ਨਹੀਂ ਪਾਈ ਜਾਂਦੀ ਕਿ ਜਿਹੜਾ ਯਹੂਦੀ ਸਬਤ ਹੈ ਉਹ ਹਫ਼ਤਾ ਹੈ। ਬਾਈਬਲ ਮੁਕੱਦਸ ਵਿੱਚ ਅਸੀਂ ਬੜੇ ਵਾਜ਼ਿਹ ਤੌਰ 'ਤੇ ਆਹ ਗੱਲ ਪੜ੍ਹਦੇ ਹਾਂ ਕਿ ਸੱਤਵਾਂ ਦਿਨ ਖੁਦਾਵੰਦ ਖੁਦਾ ਦਾ ਦਿਨ ਹੈ, ਸੱਤਵਾਂ ਦਿਨ ਖੁਦਾ ਦਾ ਸਬਤ ਹੈ। ਖੁਦਾ ਨੇ ਹਫ਼ਤੇ ਦੇ ਪਹਿਲੇ ਦਿਨ ਦੀ ਬਜਾਏ ਸੱਤਵੇਂ ਦਿਨ ਨੂੰ ਬਰਕਤ ਦਿੱਤੀ ਹੈ। ਸਬਤ ਯਾਨੀ ਕਿ ਸੱਤਵਾਂ ਦਿਨ ਜਿਹੜਾ ਕਿ ਹਫ਼ਤੇ ਦਾ ਦਿਨ ਹੈ ਇਹਨੂੰ ਮੁਕੱਦਸ ਠਹਿਰਾਇਆ ਹੈ। ਸਾਥੀਓ ਜਿਹੜੇ ਲੋਕ ਹਫ਼ਤੇ ਨੂੰ ਯਹੂਦੀ ਸਬਤ ਕਹਿੰਦੇ ਨੇ ਉਹਨਾਂ ਨੂੰ ਮੈਂ ਗੱਲ ਕਹਿਣਾ ਚਾਹਾਂਗਾ ਕਿ ਲਫ਼ਜ਼ ਯਹੂਦੀ ਹਜ਼ਰਤ ਯਾਕੂਬ ਦੇ ਬੇਟੇ ਯਹੂਦਾ ਤੋਂ ਲਿਆ ਗਿਆ ਹੈ, ਜਿਹੜੇ ਕਿ ਦੁਨੀਆ ਦੀ ਤਖਲੀਕ ਦੇ 2255 ਬਰਸ ਦੇ ਬਾਅਦ ਪੈਦਾ ਹੋਏ ਤੇ ਦੁਨੀਆ ਦੀ ਤਖਲੀਕ ਦੇ ਵੇਲੇ ਯਹੂਦੀ ਤੇ ਗੈਰ ਯਹੂਦੀ ਦਾ ਇਮਤਿਆਜ਼ ਮੌਜੂਦ ਨਹੀਂ ਸੀ ਕਿਉਂਕਿ ਜਦੋਂ ਖੁਦਾਮਦ ਖੁਦਾ ਨੇ ਆਰਾਮ ਦੇ ਦਿਨ ਨੂੰ ਬਰਕਤ ਦਿੱਤੀ, ਜਦੋਂ ਖੁਦਾਮਦ ਖੁਦਾ ਨੇ ਸਬਤ ਨੂੰ ਮੁਕੱਦਸ ਠਹਿਰਾਇਆ ਉਸ ਵੇਲੇ ਯਹੂਦੀ ਜਾਂ ਗੈਰ ਯਹੂਦੀ ਮੌਜੂਦ ਨਹੀਂ ਸਨ। ਸੋ ਸਬਤ ਦਾ ਦਿਨ ਦੁਨੀਆ ਦੇ ਸ਼ੁਰੂ ਵਿੱਚ ਕਾਇਮ ਕੀਤਾ ਗਿਆ ਹੈ ਤੇ ਯਹੂਦੀ ਤੇ ਦੁਨੀਆ ਦੇ ਬਣਾਏ ਜਾਣ ਦੇ ਬਾਅਦ ਤਕਰੀਬਨ 2000 ਬਰਸ ਤੋਂ ਵੀ ਜ਼ਿਆਦਾ ਬਾਅਦ ਇਸ ਦੁਨੀਆਂ ਵਿੱਚ ਆਏ। ਸੋ ਸਾਥੀਓ ਬਾਈਬਲ ਮੁਕੱਦਸ ਵਿੱਚ ਅਸੀਂ ਬੜੇ ਵਾਜ਼ੇ ਤੌਰ ਨਾਲ ਇਸ ਗੱਲ ਨੂੰ ਸਿੱਖਣ ਵਾਲੇ ਬਾਨੇ ਹਾਂ ਕਿ ਜਦੋਂ ਖੁਦਾ ਨੇ ਸੱਤਵੇਂ ਦਿਨ ਆਰਾਮ ਕੀਤਾ ਉਸ ਵੇਲੇ ਤਖਲੀਕ ਦੇ ਵੇਲੇ ਖੁਦਾ ਨੇ ਸਬਤ ਦੇ ਦਿਨ ਨੂੰ ਬਰਕਤ ਦਿੱਤੀ, ਇਹਨੂੰ ਮੁਕੱਦਸ ਠਹਿਰਾਇਆ। ਉਸ ਵੇਲੇ ਖੁਦਾਮਦ ਨੇ ਇਹ ਗੱਲ ਨਾ ਕਹੀ ਕਿ ਆਹ ਯਹੂਦੀਆਂ ਦਾ ਸਬਤ ਹੈ, ਤੇ ਨਾ ਹੀ ਉਹਨੇ ਇਹ ਗੱਲ ਕਹੀ ਕਿ 2000 ਸਾਲ ਬਾਅਦ ਯਹੂਦੀ ਲੋਕ ਆਉਣਗੇ, ਯਹੂਦੀ ਕੌਮ ਪੈਦਾ ਹੋਏਗੀ ਤੇ ਉਹ ਸਬਤ ਦਿਨ ਨੂੰ ਮਨਾਏਗੀ। ਬਲਕਿ ਅਸੀਂ ਵੇਖਦੇ ਕਿ ਖੁਦਾਮਦ ਨੇ ਬੜੇ ਵਾਜ਼ੇ ਤੌਰ ਨਾਲ ਆਪਣੇ ਕਲਾਮ ਵਿੱਚ ਆ ਫਰਮਾਇਆ ਹੈ ਕਿ ਸੱਤਵਾਂ ਦਿਨ ਖੁਦਾਵੰਦ ਤੇਰੇ ਖੁਦਾ ਦਾ ਸਬਤ ਹੈ। ਸਾਥੀਓ ਜਦੋਂ ਸਬਤ ਦਾ ਦਿਨ ਬਣਾਇਆ ਗਿਆ ਸੀ, ਯਾਦ ਰੱਖੋ ਕਿ ਉਸ ਵੇਲੇ ਹਜ਼ਰਤ ਆਦਮ ਤੇ ਹਵਾ ਦੇ ਸਿਵਾ ਕੋਈ ਹੋਰ ਇਨਸਾਨ ਮੌਜੂਦ ਨਹੀਂ ਸੀ। ਸੋ ਖੁਦਾ ਦਾ ਹਜ਼ਰਤ ਆਦਮ ਤੇ ਹਵਾ ਨੂੰ ਸਬਤ ਦਾ ਦਿਨ ਦੇਣਾ ਇਸ ਗੱਲ ਦਾ ਨਿਸ਼ਾਨ ਸੀ ਕਿ ਸਬਤ ਦਾ ਦਿਨ ਬਣੀ ਨੂੰ ਇਨਸਾਨ ਦੇ ਲਈ ਹੈ। ਇਸ ਲਈ ਤਾਂ ਯਿਸੂ ਮਸੀਹ ਨੇ ਫਰਮਾਇਆ ਕਿ ਸਬਤ ਆਦਮੀ ਦੇ ਲਈ ਬਣਿਆ ਹੈ, ਨਾ ਕਿ ਆਦਮੀ ਸਬਤ ਦੇ ਲਈ। ਸੋ ਇਬਨੇ ਆਦਮ ਸਬਤ ਦਾ ਮਾਲਿਕ ਹੈ। ਸੋ ਅਸੀਂ ਵੇਖਦੇ ਕਿ ਜਿਨ੍ਹਾਂ ਲੋਕਾਂ ਨੇ ਸਬਤ ਨੂੰ ਹਫ਼ਤੇ ਤੋਂ ਇਤਵਾਰ ਵਿੱਚ ਬਦਲਿਆ ਹੈ ਉਹ ਲੋਕਾਂ ਨੂੰ ਇਸ ਤਰ੍ਹਾਂ ਗੁੰਮਰਾਹ ਕਰਦੇ ਨੇ, ਉਹ ਲੋਕਾਂ ਨੂੰ ਸੱਚਾਈ ਤੋਂ ਦੂਰ ਰੱਖਣ ਦੇ ਲਈ ਇਸ ਤਰ੍ਹਾਂ ਦੇ ਖਿਆਲਾਤ ਪੇਸ਼ ਕਰਦੇ ਨੇ ਕਿ ਹਫ਼ਤਾ ਯਹੂਦੀਆਂ ਦਾ ਸਬਤ ਹੈ। ਸਾਥੀਓ ਅਗਰ ਸਬਤ ਸਿਰਫ ਯਹੂਦੀਆਂ ਦੇ ਲਈ ਹੁੰਦਾ ਤਾਂ ਫਿਰ ਯਿਸੂ ਮਸੀਹ ਵੀ ਸਿਰਫ ਯਹੂਦੀਆਂ ਦੇ ਲਈ ਹੀ ਹੁੰਦਾ, ਤੇ ਅਗਰ ਸਿਰਫ ਯਿਸੂ ਮਸੀਹ ਯਹੂਦੀਆਂ ਦੇ ਲਈ ਹੀ ਹੁੰਦਾ ਤੇ ਫਿਰ ਨਿਜਾਤ ਵੀ ਉਹਨਾਂ ਦੇ ਲਈ ਹੀ ਹੋਣੀ ਸੀ। ਪਰ ਅਸੀਂ ਵੇਖਦੇ ਕਿ ਜਿਸ ਤਰ੍ਹਾਂ ਸਬਤ ਪੂਰੀ ਦੁਨੀਆਂ ਦੇ ਲਈ ਹੈ, ਉਸੇ ਤਰ੍ਹਾਂ ਯਿਸੂ ਮਸੀਹ ਵੀ ਪੂਰੀ ਦੁਨੀਆਂ ਦੇ ਲਈ ਹੈ, ਨਿਜਾਤ ਵੀ ਪੂਰੀ ਦੁਨੀਆਂ ਦੇ ਲਈ ਹੈ। ਯਿਸੂ ਮਸੀਹ ਨੇ ਸਬਤ ਦਿਨ ਇਸ ਲਈ ਮੰਨਿਆ ਕਿਉਂਕਿ ਇਹਦਾ ਹੁਕਮ ਉਹਨਾਂ ਨੂੰ ਖੁਦਾ ਬਾਪ ਦੀ ਤਰਫੋਂ ਮਿਲਿਆ ਸੀ। ਸੋ ਅਸੀਂ ਬਾਈਬਲ ਮੁਕੱਦਸ ਵਿੱਚ ਖੁਦਾ ਨੂੰ ਖੁਦਾ ਦਾ ਹੁਕਮ ਪਾਉਂਦੇ ਹਾਂ ਕਿ ਤੂੰ ਯਾਦ ਕਰਕੇ ਸਬਤ ਦਿਨ ਨੂੰ ਪਾਕ ਮੰਨੀ। ਸੋ ਸਾਥੀਓ ਫੈਸਲਾ ਐਸਾ ਕਰਨਾ ਹੈ ਕਿ ਕੀ ਅਸੀਂ ਖੁਦਾ ਦੇ ਸਬਤ ਨੂੰ ਜਿਹੜਾ ਕਿ ਸੱਤਵਾਂ ਦਿਨ ਨੇ, ਹਫ਼ਤੇ ਦੇ ਦਿਨ ਨੇ, ਉਹਨੂੰ ਅਸੀਂ ਪਾਕ ਮੰਨਦੇ ਹਾਂ, ਉਹਦੀ ਤਾਜ਼ੀਮ ਅਸੀਂ ਕਰਨੀ ਆ, ਕਿ ਅਸੀਂ ਉਹਨੂੰ ਮੰਨ ਕੇ ਖੁਦਾਮਦ ਨੂੰ ਆਪਣਾ ਖਾਲਿਕ ਅਤੇ ਮਾਲਿਕ ਤਸਲੀਮ ਕਰਨੇ ਆ, ਜਾਂ ਫਿਰ ਅਸੀਂ ਇਨਸਾਨ ਦੇ ਬਣਾਏ ਹੋਏ ਸਬਤ ਨੂੰ ਜਿਹਨੂੰ ਇਤਵਾਰ ਕਿਹਾ ਗਿਆ ਹੈ, ਜਿਹਨੂੰ ਲੋਕਾਂ ਨੇ ਬਦਲਿਆ, ਉਹਨੂੰ ਮੰਨਦੇ ਹਾਂ। ਇਨਸਾਨ ਦਾ ਹੁਕਮ ਹੈ ਕਿ ਸਬਤ ਇਤਵਾਰ ਹੈ, ਇਸ ਲਈ ਇਤਵਾਰ ਨੂੰ ਇਬਾਦਤ ਕਰਨੀ ਚਾਹੀਦੀ ਹੈ, ਜਦਕਿ ਖੁਦਾ ਦਾ ਆਹ ਹੁਕਮ ਹੈ ਕਿ ਸਬਤ ਸੱਤਵਾਂ ਦਿਨ ਨੇ ਅਤੇ ਉਹ ਹਫ਼ਤੇ ਦਾ ਦਿਨ ਨੇ। ਸਾਥੀਓ ਅਗਰ ਅਸੀਂ ਖੁਦਾ ਨੂੰ ਆਪਣਾ ਖਾਲਿਕ ਅਤੇ ਮਾਲਿਕ ਮੰਨਦੇ ਹਾਂ ਤਾਂ ਫਿਰ ਅਸੀਂ ਖੁਦਾ ਦੇ ਹੁਕਮ ਨੂੰ ਮੰਨੀਏ, ਨਾ ਕਿ ਇਨਸਾਨ ਦੇ। ਭਾਵੇਂ ਦੁਨੀਆ ਸਾਡੇ ਖਿਲਾਫ ਹੋ ਜਾਏ, ਭਾਵੇਂ ਸਾਨੂੰ ਖੁਦਾ ਦੀ ਖਾਤਰ ਜ਼ੁਲਮ ਸਿਤਮ ਸਹਿਣਾ ਪਵੇ, ਭਾਵੇਂ ਲੋਕ ਸਾਨੂੰ ਲਾਨਤਾਨ ਕਰਨ, ਅਸਾਂ ਖੁਦਾਵੰਦ ਦਾ ਹੀ ਹੁਕਮ ਮੰਨਣਾ ਹੈ, ਖੁਦਾ ਦੀ ਹੀ ਪੈਰਵੀ ਕਰਨੀ ਹੈ। ਸਾਥੀਓ ਇੱਕ ਵਾਰ ਪਤਰਸ ਰਸੂਲ ਨੂੰ ਅਤੇ ਯਹੋਨਾ ਰਸੂਲ ਨੂੰ ਆ ਕਿਹਾ ਗਿਆ ਕਿ ਉਹ ਖੁਦਾ ਦੇ ਹੁਕਮ ਨੂੰ ਨਾ ਮੰਨਣ। ਉਹਨਾਂ ਨੇ ਆ ਜਵਾਬ ਦਿੱਤਾ ਕਿ ਤੁਸੀਂ ਹੀ ਇਨਸਾਫ ਕਰੋ ਕਿ ਆਇਆ ਖੁਦਾ ਦੇ ਨਜ਼ਦੀਕ ਆਵਾਜ਼ੀ ਵੇ ਕਿ ਅਸੀਂ ਖੁਦਾ ਦੀ ਗੱਲ ਨੂੰ ਤੁਹਾਡੀ ਗੱਲ ਤੋਂ ਜ਼ਿਆਦਾ ਸੁਣੀਏ, ਕਿ ਆ ਮੁਮਕਿਨ ਹੈ ਕਿ ਜੋ ਕੁਝ ਅਸਾਂ ਵੇਖਿਆ ਸੁਣਿਆ ਉਹ ਨਾ ਕਹੀਏ। ਸੋ ਸਾਥੀਓ ਸਾਡੇ 'ਤੇ ਵੀ ਆ ਲਾਜ਼ਮ ਹੈ ਕਿ ਅਸੀਂ ਖੁਦਾ ਦੀ ਗੱਲ ਨੂੰ ਮੰਨੀਏ, ਅਸੀਂ ਖੁਦਾ ਦੇ ਕਲਾਮ 'ਤੇ ਅਮਲ ਕਰੀਏ, ਭਾਵੇਂ ਕਿਉਂ ਨਾ ਸਾਨੂੰ ਉਹਦੇ ਲਈ ਜਾਨ ਹੀ ਕਿਉਂ ਨਾ ਦੇਣੀ ਪਵੇ। ਜਿਹੜੇ ਲੋਕ ਖੁਦਾ ਦੇ ਹੁਕਮਾਂ ਨੂੰ ਮੰਨਦੇ ਨੇ, ਖੁਦਾ ਨਾਲ ਵਫ਼ਾਦਾਰ ਰਹਿੰਦੇ ਨੇ, ਖੁਦਾਵੰਦ ਦਾ ਉਹਨਾਂ ਲੋਕਾਂ ਦੇ ਨਾਲ ਆਵਾਦਾ ਹੈ ਕਿ ਜਾਨ ਦਿਨ ਤੱਕ ਮੇਰੇ ਨਾਲ ਵਫ਼ਾਦਾਰ ਰਹੋ, ਮੈਂ ਤੁਹਾਨੂੰ ਜ਼ਿੰਦਗੀ ਦਾ ਤਾਜ ਦੇਵਾਂਗਾ। ਆਓ ਸਾਥੀਓ ਅਸੀਂ ਖੁਦਾਮਦ ਕੋਲੋਂ ਜ਼ਿੰਦਗੀ ਪਾਉਣ ਦੇ ਲਈ ਉਹਦੇ ਹੁਕਮਾਂ 'ਤੇ ਅਮਲ ਕਰੀਏ। ਸਬਤ ਦੇ ਦਿਨ ਨੂੰ, ਜਿਹੜਾ ਕਿ ਹਫ਼ਤੇ ਦਾ ਦਿਨ ਨੇ, ਉਹਨੂੰ ਪਾਕ ਮੰਨ ਕੇ ਖੁਦਾ ਦੀ ਤਾਜ਼ੀਮ ਕਰੀਏ ਤਾਂ ਕਿ ਖੁਦਾਵੰਦ ਸਾਡੀਆਂ ਜ਼ਿੰਦਗੀਆਂ ਤੋਂ ਇੱਜ਼ਤ ਜਲਾਲ ਪਾਏ। ਸੋ ਸਾਥੀਓ, ਇਸ ਵੇਲੇ ਮੈਂ ਤੁਹਾਡੇ ਨਾਲ ਮਿਲ ਕੇ ਦੁਆ ਕਰਨਾ ਚਾਹੁੰਦਾ। ਆਓ ਅਸੀਂ ਆਪਣਾ ਆਪ ਖੁਦਾਮ ਦਈਏ ਅਤੇ ਖੁਦਾਮਦ ਨੂੰ ਕਹੀਏ ਕਿ ਉਹ ਸਾਨੂੰ ਹਿੰਮਤ ਤਾਕਤ ਦੇਵੇ ਤਾਂ ਕਿ ਅਸੀਂ ਉਹਦੇ ਕਲਾਮ 'ਤੇ ਅਮਲ ਕਰੀਏ ਅਤੇ ਝੂਠੀ ਤਾਲੀਮ ਤੋਂ ਕਿਨਾਰਾ ਕਰ ਸਕੀਏ ਤਾਂ ਕਿ ਸਾਡੀਆਂ ਜ਼ਿੰਦਗੀਆਂ ਤੋਂ ਉਹਦੇ ਕਲਾਮ ਦੀ ਸੱਚਾਈ ਦੂਜਿਆਂ ਤੱਕ ਪਹੁੰਚੇ। ਆਓ ਸਾਥੀਓ, ਅਸੀਂ ਦੁਆ ਕਰੀਏ। ਇਹ ਜ਼ਮੀਨ ਅਤੇ ਆਸਮਾਨ ਦੇ ਖਾਲਿਕ ਅਤੇ ਮਾਲਿਕ ਜ਼ਿੰਦਾ ਖੁਦਾਵੰਦ, ਅਸੀਂ ਇਸ ਗੱਲ ਨੂੰ ਕਬੂਲ ਕਰਨੇ ਹਾਂ ਕਿ ਤੂੰ ਹੀ ਇਸ ਜਹਾਨ ਦਾ ਖਾਲਿਕ ਅਤੇ ਮਾਲਿਕ ਹੈ। ਸਾਨੂੰ ਬਣਾਉਣ ਵਾਲਾ ਵੀ ਤੂੰ ਹੀ ਹੈ। ਇਹ ਖੁਦਾਵੰਦ, ਸੱਤਵਾਂ ਦਿਨ ਜਿਹੜਾ ਕਿ ਹਫ਼ਤੇ ਦਾ ਦਿਨ ਨੇ, ਜਿਹਨੂੰ ਤੂੰ ਸਬਤ ਠਹਿਰਾਇਆ ਹੈ, ਇਸ ਗੱਲ ਦਾ ਨਿਸ਼ਾਨ ਹੈ ਕਿ ਤੂੰ ਹੀ ਇਨਸਾਨ ਦਾ ਖਾਲਿਕ ਅਤੇ ਮਾਲਿਕ ਹੈ। ਸਾਨੂੰ ਤੌਫੀਕ ਦੇ ਕੇ ਅਸੀਂ ਸਬਤ ਦੇ ਦਿਨ ਨੂੰ ਪਾਕ ਮੰਨਦੇ ਹੋਏ ਹਾਂ, ਤੇਰੀ ਤਾਜ਼ੀਮ ਕਰੀਏ ਅਤੇ ਆਪਣੇ ਆਪ ਨੂੰ ਇਨਸਾਨੀ ਕਾਨੂੰਨ ਤੋਂ, ਇਨਸਾਨੀ ਹੁਕਮਾਂ ਤੋਂ ਜਿਹੜੇ ਕਿ ਸਾਨੂੰ ਤੇਰੇ ਤੋਂ ਦੂਰ ਲੈ ਜਾਂਦੇ ਨੇ, ਉਹਨਾਂ ਤੋਂ ਕਿਨਾਰਾ ਕਰੀਏ। ਐ ਖੁਦਾਵੰਦ, ਅਸੀਂ ਅੱਜ ਤੇਰੇ ਨਾਲ ਵਾਅਦਾ ਕਰਨੇ ਹਾਂ ਕਿ ਅਸੀਂ ਤੇਰੇ ਹੁਕਮਤ ਅਮਲ ਕਰਾਂਗੇ। ਜੋ ਕੁਝ ਤੇਰੇ ਕਲਾਮ ਵਿੱਚ ਲਿਖਿਆ ਹੈ, ਜੋ ਕੁਝ ਤੇਰੇ ਕਲਾਮ ਸਿਖਾਉਂਦਾ ਹੈ, ਅਸੀਂ ਉਹਦੇ 'ਤੇ ਅਮਲ ਕਰਾਂਗੇ। ਫਜ਼ਲ ਬਖਸ਼ ਕੇ ਅਸੀਂ ਜਾਣ ਦੇਣ ਤੱਕ ਤੇਰੇ ਨਾਲ ਵਫ਼ਾਦਾਰ ਰਹੀਏ ਤਾਂ ਕਿ ਤੇਰੇ ਕੋਲੋਂ ਬਰਕਤਾਂ ਪਾ ਸਕੀਏ। ਐ ਖੁਦਾਵੰਦ, ਜਿਹੜੀ ਕਲਾਮ ਦੀ ਸੱਚਾਈ ਅੱਜ ਅਸਾਂ ਸੁਣੀਏ, ਸਿੱਖੀਏ, ਇਹਨੂੰ ਕਬੂਲ ਕਰਨ ਦੀ, ਇਹਦੇ 'ਤੇ ਅਮਲ ਕਰਨ ਦੀ ਤੌਫੀਕ ਅਤਾ ਫਰਮਾ। ਸਾਨੂੰ ਤੂੰ ਆਪਣੇ ਜਲਾਲ ਦੇ ਲਈ ਇਸਤੇਮਾਲ ਕਰ, ਕਿਉਂਕਿ ਇਹ ਸਭ ਕੁਝ ਮੰਗ ਲੈਂਦੇ ਹਾਂ ਯਿਸੂ ਮਸੀਹ ਦੇ ਨਾਮ ਵਿੱਚ। ਆਮੀਨ।
ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਿਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਆਪਣੇ ਖੱਤਾਂ ਤੇ ਈਮੇਲਸ ਦੇ ਜ਼ਰੀਏ ਪ੍ਰੋਗਰਾਮ ਨੂੰ ਬਿਹਤਰ ਬਣਾਉਣ ਦੇ ਲਈ ਮਫੀਦ ਮਸ਼ਵਰੇ ਦਿਓ ਤੇ ਆਪਣੇ ਹੋਰ ਸਾਥੀਆਂ ਨੂੰ ਵੀ ਪ੍ਰੋਗਰਾਮ ਦੇ ਬਾਰੇ ਦੱਸੋ। ਖਤ ਲਿਖਣ ਦੇ ਲਈ ਤੁਸੀਂ ਸਾਡਾ ਪਤਾ ਨੋਟ ਕਰ ਲਵੋ। ਇਨਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਪਤਾ ਇੱਕ ਵਾਰੀ ਫਿਰ ਸੁਣ ਲਓ। ਇਨਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਸਾਥੀਓ, ਤੁਸੀਂ ਸਾਡਾ ਪ੍ਰੋਗਰਾਮ ਇੰਟਰਨੈਟ ਤੇ ਵੀ ਸੁਣ ਸਕਦੇ ਹੋ। ਸਾਡੀ ਵੈਬਸਾਈਟ ਹੈ www.awr.org। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਖੁਦਾ ਹਾਫਿਜ਼।